ਸਲੋਕ ਅੰਤਰ ਮਨ ਤਨ ਬਸ ਰਹੇ।
ਫਰਮਾਉਂਦੇ ਜਿਨ੍ਹਾਂ ਦੇ ਅੰਦਰ ਭਾਈ ਮਨ ਵਿੱਚ ਵੀ ਤਨ ਵਿੱਚ ਵੀ ਪਰਮੇਸ਼ਰ ਅੰਤਰਜਾਮੀ ਦਾ ਨਾਮ ਵਸ ਰਿਹਾ ਹੈ।
ਈਤ ਊਤ ਕੇ ਮੀਤ,
ਮਹਾਰਾਜ ਸਾਹਿਬ ਐਸੇ ਹੈ, ਈਤ ਚਤਨਾ ਦੇ ਵੀ ਮਿੱਤਰ ਹੈ, ਊਤ ਮੂਰਖਾਂ ਦੇ ਵੀ ਮਿੱਤਰ ਹੈ, ਈਤ ਇਸ ਲੋਕ ਦੇ ਮਿੱਤਰ ਹੈ, ਊਤ ਪਰਲੋਕ ਦੇ ਵੀ ਮਿੱਤਰ ਹਨ।
ਗੁਰਪੂਰ ਹੈ
ਊਤ ਇੱਥੇ ਉੱਥੇ ਦੇ ਸਦਾ ਲੋਕ ਪ੍ਰਲੋਕ ਦੇ ਮਿੱਤਰ ਹਨ, ਪਿਆਰੇ ਹਨ।
ਗੁਰਪੂਰ ਹੈ ਉਪਦੇਸਿਆ,
ਭਾਈ ਸਤਿਗੁਰੂ ਪੂਰਿਆਂ ਨੇ ਉਪਦੇਸ਼ ਬਖਸ਼ਿਆ ਹੈ।
ਨਾਨਕ ਜਪੀਐ ਨੀ,
ਉਸ ਵਾਹਿਗੁਰੂ ਨਿੱਤ ਜਪਣਾ ਕਰੀਏ, ਸੱਚੇ ਪਾਤਸ਼ਾਹ ਫਰਮਾਉਂਦੇ ਹਨ।
ਪੌੜੀ ਅਨ ਦਿਨ ਸਿਮਰੋ ਤਾਸ ਕਉ,
ਭਾਈ ਰਾਤ ਨੇ ਉਸ ਪਰਮੇਸ਼ਰ ਦਾ ਭਜਨ ਕਰੋ
ਜੋ ਅੰਤ ਸਹਾਈ ਹੋ,
ਜਿਹੜਾ ਅੰਤ ਦੇ ਵੇਲੇ ਕਿਸੇ ਨੂੰ ਸਹਾਇਤਾ ਨੀ ਹੋਰ ਕਰਨੀ, ਮਹਾਰਾਜ ਦਾ ਨਾਮ ਅੰਤ ਨੂੰ ਸਹਾਇਕ ਹੋਵੇਗਾ।
ਇਹ ਵਿਖਿਆ ਦਿਨ ਚਾਰ ਛੇ
ਵਿਖਿਆ ਮਾਇਆ ਤੁਹਾਨੂੰ ਦਿਸੇ ਹੀ ਨਾ, ਸੁਖਦਾਇਕ ਚੰਗੇ ਸੋਹਣੇ ਰੰਗ ਖਿਡਾਰੀ ਪ੍ਰਤੀਮ ਕੁਸੁੰਬੇ ਦੇ ਰੰਗ ਵਾਂਗੂ, ਇਹ ਤਾਂ ਦਿਨ ਚਾਰ ਛੇ ਚਾਰ ਦਿਨਾਂ ਵਿੱਚ ਇਹ ਛੇ ਨਾਸ ਹੋ ਜਾਣੀ ਹੈ। ਅਤੇ ਦਿਨ ਚਾਰ ਛੇ, ਚਾਰ ਤੇ ਛੇ ਦਸ ਕੁ ਦਿਨ ਦੀ ਹੈ, ਥੋੜਿਆਂ ਦਿਨਾਂ ਦੀ ਹੈ, ਚਾਰ ਹੀ ਦਿਨ ਹਫ਼ਤੇ ਦੇ ਅੰਦਰ ਹੈ। ਇੱਕ ਤਾਂ ਅੱਜ ਦਾ ਛੱਡ ਦਿਓ, ਇੱਕ ਮਰਨ ਦਾ ਛੱਡ ਦਿਓ, ਇੱਕ ਜੰਮਣ ਦਾ ਛੱਡ ਦਿਓ, ਬਾਕੀ ਚਾਰ ਹੀ ਦਿਨ ਰਹਿ ਗਏ। ਇਹ ਥੋੜੇ ਦਿਨਾਂ ਚ ਛੇ ਨਾਸ ਹੋ ਜਾਣੀ ਹੈ।
ਛੱਡ ਚੱਲਿਓ ਸਭ ਕੁਝ,
ਸਭ ਕੋਈ ਦੁਨੀਆਂ ਜੋ ਛੱਡ ਕੇ ਚੱਲ ਰਿਹਾ, ਤੁਰ ਜਾ ਰਿਹਾ ਹੈ।
ਕਾਕੋ ਮਾਤ ਪਿਤਾ ਸੁਤ ਧੀਆ,
ਉਸ ਵੇਲੇ ਜਦੋਂ ਸਰੀਰ ਅੰਤ ਹੋ ਜਾਂਦਾ, ਕੌਣ ਕੋਈ ਕਿਸੇ ਦਾ ਮਾਂ ਹੈ, ਕੌਣ ਕਿਸੇ ਦਾ ਕੋਈ ਪਿਤਾ ਹੈ, ਕੌਣ ਕੋਈ ਪੁੱਤਰ ਹੈ, ਕੌਣ ਕਿਸੇ ਦੀ ਧੀਆਂ ਹਨ।
ਗ੍ਰਹਿ ਬੰਤਾ ਕਸ਼ ਸੰਗ ਨਾ ਲਈਆ,
ਨਾ ਕਿਸੇ ਦਾ ਘਰ ਨਾਲ ਰਹਿੰਦਾ, ਨਾ ਬੰਤਾ ਇਸਤਰੀ ਨਾਲ ਰਹਿੰਦੀ ਹੈ, ਕੁਛ ਵੀ ਪਦਾਰਥ ਨਾਲ ਨੀ ਤੂੰ ਲਿਆ ਕਿਸੇ ਨੇ।
ਐਸੀ ਸੰਚ ਜੋ ਬਿਨਸਤ ਨਾਹੀ,
ਭਾਈ ਐਸੀ ਪੂੰਜੀ ਇਕੱਠੀ ਕਰ ਮਹਾਰਾਜ ਦੇ ਨਾਮ ਦੀ ਭਗਤੀ ਦੀ, ਜਿਹੜੀ ਕਦੇ ਨਾਸ ਨੀ ਹੁੰਦੀ ਹੈ।
ਪਤ ਸੇਤੀ ਆਪਣੇ ਘਰ ਜਾਹੀ,
ਇੱਜ਼ਤ ਸਹਿਤ ਤੂੰ ਆਪਣੇ ਪਰਲੋਕ ਰੂਪੀ ਘਰ ਚ ਸੱਚਖੰਡ ਜਾ ਰਹੇ, ਜਿਸ ਕਰਕੇ
ਸਾਧ ਸੰਗ ਕਾਲ ਕੀਰਤਨ ਗਾਇਆ।
ਮਾਰਾ ਪੂੰਜੀ ਦੱਸੋ ਕਿਹੜੀ ਹੈ? ਸਾਹਿਬ ਕਹਿੰਦੇ ਜਿਹਨਾਂ ਸਾਧ ਸੰਗ ਚ ਮਿਲ ਕੇ ਕੱਲ ਸੁੰਦਰ ਕੀਰਤਨ ਨੂੰ ਵਾਹਿਗੁਰੂ ਜੀ ਨੂੰ ਗਾਇਆ, ਜਾਂ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਇ ਧਿਆਨਾ, ਇਹ ਕਲਯੁਗ ਦੇ ਸਮੇਂ ਦਾ ਧਰਮ ਹੈ, ਅਵਰੁੱਤ ਨਾਮ ਰੇ। ਸੋ ਪਰਮੇਸ਼ੁਰ ਦੇ ਨਾਮ ਦਾ ਕੀਰਤਨ ਜਿਨ੍ਹਾਂ ਨੇ ਕਲਯੁਗ ਵਿੱਚ ਸਾਧ ਸੰਗ ਚ ਮਿਲ ਕੇ ਗਾਉਣਾ ਕੀਤਾ, ਪਿਛਲੇ ਤਾਂ ਯੋਗ ਜਗ ਤਪ ਆਦਿਕ ਸੀ, ਪਰ ਹੁਣ ਕਲਯੁਗ ਚ ਪਰਮੇਸ਼ੁਰ ਦੇ ਕੀਰਤਨ ਨੂੰ ਸਤਸੰਗ ਚ ਮਿਲ ਕੇ ਜਿਨ੍ਹਾਂ ਨੇ ਗਾਇਆ।
ਨਾਨਕ ਤੇ ਬੋਹਰ ਨਾ ਆਇਆ,
ਗੁਰੂ ਸਾਹਿਬ ਜੀ ਕਹਿੰਦੇ ਉਹ ਪੁਰਖ ਮੁੜ ਕੇ ਜੂਨਾਂ ਚ ਨੀ ਆਏ, ਮੁਕਤ ਹੋ ਗਏ, ਚੌਹਾਂ ਯੁਗਾਂ ਦੇ ਵਿਛੜਿਆ ਨੀ, ਉਹ ਗੁਰੂ ਸਾਹਿਬ ਨੂੰ ਮੇਲ ਲਿਆ, ਇਸ ਪ੍ਰਕਾਰ ਕਿਰਪਾ ਕੀਤੀ ਹੈ। ਏਡਾ ਉੱਚਾ ਪਰਮੇਸ਼ੁਰ ਦਾ ਕੀਰਤਨ ਹੈ, ਜਿਸ ਕੀਰਤਨ ਨੂੰ ਅਸੀਂ ਗਾਉਣ ਸੁਣਨ ਵੱਲੋਂ ਸੰਕੋਚ ਰੱਖਦੇ ਹਾਂ, ਭਾਈ ਸਾਰੇ ਮਿਲ ਕੇ ਗੁਰੂ ਸਾਹਿਬ ਦੀ ਅੰਮ੍ਰਿਤ ਰੂਪ ਬਾਣੀ ਦਾ ਕੀਰਤਨ ਗਾਇਆ ਕਰੋ। ਜੇ ਮੱਖੀਆਂ ਜਿਹੜੀਆਂ ਹੈ, ਉਹ ਸਹਿਤ ਨੂੰ ਇੱਕ ਅੱਧੀ ਮੱਖੀ ਨਹੀਂ ਪੈਦਾ ਕਰ ਸਕਦੀ, ਸਾਰੀਆਂ ਮੱਖੀਆਂ ਮਿਲ ਕੇ ਜਿਸ ਵੇਲੇ ਸਹਿਤ ਪੈਦਾ ਕਰਦੀਆਂ ਤੇ ਉਹਦੇ ਚ ਮਿਠਾਸ ਭਰ ਦਿੰਦੀਆਂ। ਕਿਉਂ ਭਾਈ, ਜਦੋਂ ਸਾਰੇ ਮਿਲ ਕੇ ਗੁਣ ਗਾਵਾਂਗੇ, ਸਾਡੀਆਂ ਸੁਰਤਾਂ ਤੇ ਸਾਡੇ ਮਨ ਖਿੰਡੇ ਹੋਏ ਤੇ ਕਰਕੇ ਇਹਨਾਂ ਚ ਆਨੰਦ ਰੂਪੀ ਸਹਿਤ ਪੈਦਾ ਹੋ ਜਾਏਗਾ। ਇਹ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ, ਸਾਧ ਸੰਗਤ ਜਿਹੜਾ ਸੁੰਦਰ ਕੀਰਤਨ ਜਿਹਨਾਂ ਨੂੰ ਗਾਇਆ, ਕਲਯੁਗ ਵਿੱਚ ਕੀਰਤਨ ਨੂੰ ਗਾਇਆ ਹੈ, ਨਾਨਕ ਤੇ ਬੋਹਰ ਨੂੰ ਆਇਆ, ਮੁੜ ਕੇ ਉਹ ਜੂਨਾਂ ਚ ਨਹੀਂ ਆਏ ਹਨ, ਨਾ ਅੱਗੇ ਨੂੰ ਆਉਣਗੇ ਤੇ ਨਾ ਪਿੱਛੇ ਆਏ ਸਨ। ਉਹ
ਸਾਧ ਸੰਗ ਕਲ ਕੀਰਤਨ ਗਾਇਆ, ਨਾਨਕ ਤੇ ਬੋਹਰ ਨਾ ਆਇਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਲੋਕ ਅਤ ਸੁੰਦਰ ਕੁਲੀਨ ਚਤਰ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਅੰਤਰਜਾਮੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਇਹ ਅੰਮ੍ਰਿਤ ਰੂਪ ਬਾਣੀ, ਮਾਤਾ ਗੰਗਾ ਸਾਹਿਬ ਜੋ ਸਤਿਗੁਰਾਂ ਦੇ ਮਹਿਲ ਸਨ, ਜਗਤ ਮਾਤਾ ਜੀ ਉਹਨਾਂ ਦੇ ਪ੍ਰਥਾਨ ਸੱਚੇ ਪਾਤਸ਼ਾਹ ਜੀ ਨੇ ਮਾਤਾ ਜੀ ਦੇ ਹੋਰ ਮਾਈਆਂ ਦੇ ਕਹਿਣ ਤੋਂ ਕਿ ਗੁਰੂ ਕੇ ਘਰ ਦੇ ਮਹਿਲ ਹਨ, ਇਹਨਾਂ ਦੇ ਕੋਈ ਚੰਗੇ ਵਸਤਰ ਨਹੀਂ, ਚੰਗੇ ਗਹਿਣੇ ਵੀ ਨਹੀਂ ਹਨ, ਇਸ ਉਹਨਾਂ ਦੀ ਸ਼ੰਕਾ ਨੂੰ ਲੈ ਕੇ ਮਾਤਾ ਜੀ ਨੇ ਸਤਿਗੁਰਾਂ ਦੇ ਅੱਗੇ ਅਰਦਾਸ ਕੀਤੀ ਸੀ। ਸਤਿਗੁਰੂ ਮਹਾਰਾਜ ਸਾਹਿਬ ਨੇ ਕਿਹਾ ਕਿ ਹੇ ਗੰਗਾ ਜੀ, ਤੁਸੀਂ ਐਸਾ ਗਹਿਣਾ ਲਾਉਣਾ ਚਾਹੁੰਦੇ ਹੋ ਜਿਹਨੂੰ ਚੋਰ ਖੋ ਲੈਣ ਤੇ ਇੱਥੇ ਦੁਨੀਆਂ 'ਚ ਹੀ ਰਹਿ ਜਾਵੇ, ਤੇ ਪਰਲੋਕ ਵਾਸਤੇ ਗਹਿਣਾ ਚਾਹੁੰਦੇ ਹੋ। ਸੁਣ ਕੇ ਮਾਤਾ ਸਾਹਿਬ ਦੀ ਸਤਿਗੁਰਾਂ ਦੇ ਅਨੁਸਾਰ ਹੋ ਕੇ ਬੇਨਤੀ ਕੀਤੀ ਕਿ ਸਤਿਗੁਰੂ ਮੈਨੂੰ ਲੋਕ ਪਰਲੋਕ ਦੇ ਵਿੱਚ ਜੋ ਸੁਖਦਾਇਕ ਆ ਉਹ ਗਿਆਨ ਗਹਿਣਾ ਬਖਸ਼ੋ। ਤਾਂ ਸਤਿਗੁਰੂ ਜੀ ਨੇ 52 ਅੱਖਰੀ ਬਾਣੀ ਮਾਤਾ ਸਾਹਿਬ ਦੇ ਪ੍ਰਥਾਏ ਇਹ ਭੁੱਖਣ ਬਖਸ਼ਿਆ ਸਾਧ ਸੰਗਤ ਜੀ, ਜਿਸ ਵਿੱਚ ਭਗਤੀ ਰੂਪ ਸਾਧ ਸੰਗਤ ਜੀ ਸੁੰਦਰ ਮਾਲਾ ਹੈ। ਕਰਨਾ ਮੈਤਰੀ ਮੁਤਾ ਪੇਖਿਆ ਆਦਿ ਕੇ ਗੁਣ ਜਿਸ ਦੇ ਚ ਮਣ ਕੇ ਹਨਗੇ, ਇਹ ਸੁੰਦਰ ਮਣੀਆਂ ਪਰੋਤੀਆਂ ਹੋਈਆਂ ਹਨਗੀਆਂ, ਅਤੇ ਪ੍ਰੇਮ ਰੂਪੀ ਲਾਲ ਜਿਸ ਵਿੱਚ ਜੜੇ ਹੋਏ ਹਨ, ਵਿਰਾਗ ਦੇ ਬਚਨ ਜਿਹੜੇ ਹਨ ਇਹ ਸਾਧ ਸੰਗਤ ਜੀ ਜਿਸ ਵਿੱਚ ਰਤਨ ਜੜੇ ਹੋਏ ਹਨ, ਜਿਹੜੇ ਗਿਆਨ ਦੇ ਬਚਨ ਜਵਾਹਰ ਆਦਿ ਜਿਸ ਵਿੱਚ ਜੜੇ ਹੋਏ ਹਨ, ਐਸਾ ਭੁੱਖਣ ਸੱਚੇ ਪਾਤਸ਼ਾਹ ਜੀ ਨੇ ਬ੍ਰਹਮ ਵਿਦਿਆ ਰੂਪ ਭੁੱਖਣ ਮਾਤਾ ਸਾਹਿਬ ਦੇ ਪ੍ਰਥਾਏ ਬਖਸ਼ ਕੇ ਸਾਰੀ ਸੰਗਤ ਨੂੰ ਨਿਹਾਲ ਕੀਤਾ ਹੈ। ਹਜੂਰ ਅੱਜ 16ਵੀਂ ਪੌੜੀ ਆਰੰਭ ਕਰਦੇ ਹੋਏ ਸਾਹਿਬ ਪਹਿਲਾਂ ਸਲੋਕ ਉਚਾਰਦੇ ਹਨ।
ਸਲੋਕ ਅਤ ਸੁੰਦਰ ਕੁਲੀਨ ਚਤਰ।
ਹਜੂਰ ਕਹਿੰਦੇ ਕੋਈ ਬੜਾ ਸੋਹਣਾ ਹੋਵੇ, ਇਹ ਸੋਹਣਾ ਮਿਲਣਾ ਮੁਸ਼ਕਲ ਹੈ। ਇਹ ਜਿਹੜਾ ਸੋਹਣਾ ਸਰੀਰ ਕਰਕੇ ਹੋਣਾ ਪੂਰਾ, ਕੋਈ ਕਿਸੇ ਪ੍ਰਕਾਰ ਦਾ ਕੱਜ ਨਾ ਹੋਣਾ, ਅੱਖ ਵਿੱਚ ਫਰਕ ਨਾ ਹੋਣਾ, ਕਿਸੇ ਅੰਗਾਂ 'ਚ ਵੀ ਫਰਕ ਨਾ ਹੋਣਾ, ਪੂਰਾ ਇਸ ਪ੍ਰਕਾਰ ਦਾ ਅਤਿਅੰਤ ਸੋਹਣਾ ਹੋਣਾ, ਗੋਰਾ ਰੰਗ ਹੋਣਾ ਜਿਸਦਾ ਸੁੰਦਰ ਹੈ, ਅਤੇ ਚੰਬੇ ਦੀ ਨਹੀਂ ਆਈ ਸੋਹਣੀ ਮਹਿਕ ਵਾਲਾ ਸਰੂਪ ਹੋਣਾ, ਬਾਲਾ ਸੋਹਣਾ ਹੋਣਾ ਬੜਾ ਮੁਸ਼ਕਲ ਹੈ। ਇਹ ਪੁੰਨਾ ਦਾ ਫਲ ਹੁੰਦਾ ਜਿਹੜਾ ਸੋਹਣਾ ਸਰੀਰ ਹੋਣਾ ਹੈ, ਕੋਈ ਦਾਗ ਨਾ ਹੋਣਾ, ਕੱਜ ਨਾ ਹੋਣਾ ਕਿਸੇ ਪ੍ਰਕਾਰ ਦਾ।
ਕੁਲੀਨ ਚਤਰ,
ਫਿਰ ਕਈ ਸੋਹਣੇ ਹੁੰਦੇ ਪਰ ਚੰਗੀ ਕੁਲ ਨਹੀਂ ਹੁੰਦੀ ਉਹਨਾਂ ਦੀ, ਫਿਰ ਚੰਗੀ ਕੁਲ ਵਾਲਾ ਹੋਣਾ, ਚੰਗੀ ਕੁਲ 'ਚ ਜੰਮਣਾ। ਕਈ ਕੁਲਾਂ ਵਾਲੇ ਵੇਖੀਦੇ ਆ ਪਰ ਉਹ ਕਾਲੇ ਕਾਲੇ ਤਵੇ ਦੀ ਨਹੀਂ ਦੇਖਣ 'ਚ ਆਉਂਦੇ ਹੈ। ਇਸ ਕਰਕੇ ਕੁਲ ਵੀ ਹੋਵੇ ਤੇ ਸੋਹਣਾ ਸਰੀਰ ਵੀ ਹੋਵੇ ਜੇ ਕਰਕੇ
ਚਤਰ,
ਅਤੇ ਚਤੁਰ ਮੂਰਖ ਹੁੰਦੇ, ਕਈ ਸੋਹਣੇ ਵੀ ਹੁੰਦੇ ਹੈ, ਚੰਗੀ ਕੁਲ ਵੀ ਹੁੰਦੀ ਹੈ ਪਰ ਮੂਰਖ ਹੁੰਦੇ ਹੈ, ਚਤੁਰ ਵੀ ਹੋਵੇ, ਵਿਹਾਰਾਂ ਵਿੱਚ ਬਹੁਤ ਸਾਰਾ ਚਤੁਰ ਹੋਵੇ।
ਮੁੱਖ ਗਿਆਨੀ ਧਨਵੰਤ,
ਅਤੇ ਕੋਈ ਇਹੋ ਜਿਹੇ ਚਤੁਰ ਹੁੰਦੇ ਪਰ ਪੜ੍ਹੇ ਨਹੀਂ ਹੁੰਦੇ, ਜਿਵੇਂ ਗਾਂ ਦਾ ਤੇਲੀ ਚਤੁਰ ਸੀ ਚਰਚਾ ਕਰਨ ਨੂੰ ਪਰ ਪੜ੍ਹਿਆ ਨਹੀਂ ਸੀ। ਇਸ ਪ੍ਰਕਾਰ ਦੇ ਮੁੱਖ ਗਿਆਨੀ ਗਿਆਨ ਦੀਆਂ ਗੱਲਾਂ ਵੀ ਮੂੰਹ ਕਹਿਣ ਵਾਲਾ ਹੋਵੇ, ਬੜਾ ਸਿਆਣਾ ਹੋਵੇ, ਸ਼ਾਸਤਰਾਂ ਦਾ ਗਿਆਤਾ ਹੋਵੇ।
ਧਨਵੰਤ,
ਅਤੇ ਪੰਜਵਾਂ ਗੁਣ ਪੁਰਖ ਧਨੀ ਹੋਣਾ, ਜਿਹੜਾ ਧਨ ਵਾਲਾ ਹੋਵੇ, ਕੰਗਾਲ ਬਣਾ ਹੋਵੇ, ਵਿਦਵਾਨਾਂ ਲੋਕਾਂ ਨੂੰ ਧਨੀਆਂ ਲੋਕਾਂ ਦੇ ਬੂਹਿਆਂ ਅੱਗੇ ਰੁਲਣਾ ਪੈਂਦਾ ਹੈ, ਇਸ ਕਰਕੇ ਇਹੋ ਜਿਹਾ ਬਣਾ ਹੋਵੇ। ਸੋ ਧਨ ਵਾਲਾ ਵੀ ਹੋਵੇ, ਪਦਾਰਥ ਦੀ ਕਮੀ ਵੀ ਕਿਸੇ ਪ੍ਰਕਾਰ ਦੀ ਨਾ ਹੋਵੇ, ਇਹ ਪੰਜ ਗੁਣ ਹੋਣੇ ਇੱਕ ਪੁੰਨਾ ਦਾ ਫਲ ਹੈ, ਅਤਿਅੰਤ ਪੁੰਨਾ ਦਾ ਫਲ ਹੈ, ਜਿਸ ਵਿੱਚ ਪੰਜੇ ਗੁਣ ਹੋਣ। ਜਿਸ ਨੂੰ ਮੋਤੀ ਦਾਨ ਕੀਤੇ ਉਹਨੂੰ ਵਿਦਿਆ ਹੁੰਦੀ ਹੈ, ਅਤੇ ਜਿਸ ਨੇ ਚੰਗਾ ਚੰਨਣ ਆਦਿਕਾਂ ਦੇ ਬਾਗ ਦਾਨ ਕੀਤੇ ਉਹਨਾਂ ਨੂੰ ਚੰਗੀ ਕੁਲ ਵਿੱਚ ਜਨਮ ਮਿਲਦਾ ਹੈ, ਅਤੇ ਸੁੰਦਰਤਾ ਹੀ ਜਿਹਨਾਂ ਪੁਰਖਾਂ ਨੇ ਸੁੰਦਰ ਗੁਣਾਂ ਦਾ ਦਾਨ ਹੋਰ ਦਿੱਤਾ ਹੋਵੇ ਉਹਦਾ ਸਰੀਰ ਸੁੰਦਰ ਹੁੰਦਾ ਹੈ, ਅਤੇ ਗਿਆਨ ਉਹਨਾਂ ਦੇ ਮੁੱਖ ਵਿੱਚ ਕੰਠ ਹੁੰਦਾ ਹੈ ਜਿਹਨਾਂ ਨੇ ਆਪਣੀ ਵਿਦਿਆਲੇ ਆਦਿ ਖੋਲ ਕਰਕੇ ਕੋਈ ਪੁਨਰ ਦਾਨ ਕੀਤੇ ਹੋਣ। ਅਤੇ ਇਸ ਪ੍ਰਕਾਰ ਦੇ ਧਨੀ ਉਹ ਹੁੰਦੇ ਆ ਜਿਹਨਾਂ ਨੇ ਪਿੱਛੇ ਜਨਮਾਂ 'ਚ ਪੁੰਨ ਕੀਤਾ ਹੋਵੇ। ਇਸ ਪ੍ਰਕਾਰ ਦੇ ਪੰਜ ਗੁਣ ਪੂਰਵਲੇ ਪੁੰਨਾ ਕਰਕੇ ਧਰਮ ਕਰਕੇ ਹੁੰਦੇ ਹਨ।
ਮ੍ਰਿਤਕ ਕਹੀ ਹੈ ਨਾਨਕਾ,
ਜੇ ਇਸ ਦੀ ਵੰਡ ਵੇਖੀਏ, ਬਾਹਲੇ ਆਪਣੇ ਆਪ ਨੂੰ ਸੁੰਦਰ ਕਹਾਉਣ ਵਾਲੇ ਪੈਰਿਸ ਦੇ ਲੋਕ ਹੈ, ਪੈਰਿਸ ਦੇ ਲੋਕ ਬਾਹਲੇ ਆਪਣੇ ਆਪ ਨੂੰ ਸੋਹਣਾ ਕਹਾਉਂਦੇ ਹੈ, ਇਹੋ ਜਿਹਾ ਪੈਰਿਸ ਦੇ ਜਿਵੇਂ ਲੋਕ ਹੈ ਸੋਹਣਾ ਵੀ ਹੋਵੇ, ਤੇ ਜਪਾਨੀਏ ਆਪ ਨੂੰ ਚੰਗੀ ਕੁਲ ਵਾਲਾ ਕਹਾਉਂਦੇ ਹੈ, ਤੇ ਚਤੁਰ ਇਸ ਪ੍ਰਕਾਰ ਸਾਧ ਸੰਗਤ ਜੀ ਆਪਣੇ ਆਪ ਨੂੰ, ਆ ਜਿਹੜੇ ਬਰਤਾਨੀਏ ਅੰਗਰੇਜ਼ ਹੈ ਇਹ ਆਪਣੇ ਆਪ ਨੂੰ ਬਾਹਲੇ ਚਤੁਰ ਕਹਾਉਂਦੇ ਹੈ, ਅਤੇ ਰੂਸ ਵਾਲੇ ਜਿਹੜੇ ਆਪਣੇ ਆਪ ਨੂੰ ਮੂੰਹ ਦੇ ਗਿਆਨੀ ਕਹਾਉਂਦੇ, ਬੜੀਆਂ ਗਿਆਨ ਦੀਆਂ ਗੱਲਾਂ ਮਾਰਦੇ ਹੈ। ਇਸ ਕਰਕੇ ਤੇ ਧੰਨਵੰਤ ਅਮਰੀਕਾ ਵਾਲੇ ਧਨੀ ਹੈ। ਇਹ ਪੰਜ ਮੁਲਕ ਜੇ ਵੇਖੀਏ ਨਾ ਵੰਡ ਕੇ, ਇਹ ਗੁਣ ਇਹਨਾਂ ਵਿੱਚ ਸਾਰੇ ਪੰਜੇ ਗੁਣ ਇੱਕ ਸਰੀਰ ਚ ਵੀ ਜੇ ਕਿਸੇ ਚ ਹੋਣ ਮਾਰੇ ਕਹਿੰਦੇ ਹਨ
ਮਿਰਤਕ ਕਹੀ ਹੈ ਨਾਨਕਾ
ਉਹ ਮੁਰਦੇ ਵੀ ਨਿਆਈ ਸਤਿਗੁਰੂ ਸਾਹਿਬ ਜੀ ਕਹਿੰਦੇ ਕਹੀ ਦੇ ਹੈ ਪੁਰਖੋ
ਇਹ ਪ੍ਰੀਤ ਨਹੀਂ ਭਗਵਾਨ
ਜਿਨ੍ਹਾਂ ਨੂੰ ਭਗਵੰਤ ਪਰਮੇਸ਼ਰ ਦੀ ਪ੍ਰੀਤੀ ਨਹੀਂ ਹੈ ਪਰਮੇਸ਼ਰ ਦੀ ਪ੍ਰੀਤੀ ਦੇ ਜਿਹੜੇ ਅਹੀਨੇ ਆਦਮੀ ਹੈ ਉਹਨਾਂ ਦੇ ਗੁਣ ਵੀ ਜਿਹੜੇ ਦੋਸ਼ ਦਾ ਕਾਰਨ ਬਣ ਜਾਂਦੇ ਆ ਜਿਵੇਂ ਮੁਰਦੇ ਨੂੰ ਜੇ ਮਿਰਤੇ ਕੋ ਚੰਨਣ ਚੜਾਵਾ ਉਸਦੇ ਕਹੋ ਕਮਨ ਫਲ ਪਾ ਲੈ ਜੇ ਮੁਰਦੇ ਦੇ ਤਾਈ ਚੰਨਣ ਚੜਾ ਲਈਏ ਤੇ ਉਹਦੇ ਕਿਸੇ ਨੂੰ ਵਰਦਾਨ ਥੋੜੋ ਪਾਉਣਾ ਹੈ ਇਸੇ ਪ੍ਰਕਾਰ ਪਈ ਮਹਾਰਾਜ ਦੀ ਪ੍ਰੀਤੀ ਤੋਂ ਬਗੈਰ ਮੁਰਦਿਆਂ ਦੇ ਤੁਲ ਹਨ ਜਿਹੜੇ ਪੁਰਸ਼ ਹਨਗੇ ਭਾਵੇਂ ਏਡੇ ਗੁਣੀ ਹਨ ਉਹ ਦੁਨੀਆਂ ਦੇ ਵਿੱਚ
ਜੇ ਪ੍ਰੀਤ ਨਹੀਂ ਭਗਵੰਤ
ਜਿਨ੍ਹਾਂ ਦੇ ਅੰਦਰ ਪ੍ਰੀਤੀ ਭਗਵੰਤ ਖੱਟ ਭਗਾਂ ਸਮਨ ਪਰਮੇਸ਼ੁਰ ਦੀ ਨਹੀਂ ਲੱਗੀ ਹੈ
ਪੌੜੀ ਗੰਗਾ ਖੱਟ ਸ਼ਾਸਤਰ ਹੋਏ ਗਿਆਤਾ
ਇਸ ਪੌੜੀ ਵਿੱਚ ਸਲੋਕ ਦਾ ਅਰਥ ਖੋਲ ਕੇ ਕਰਦੇ ਟੀਕਾ ਕਰਦੇ ਹਨ ਆਪ ਫਰਮਾਉਂਦੇ ਹਨ
ਗੰਗਾ ਖੱਟ ਸ਼ਾਸਤਰ ਹੋਏ ਗਿਆਤਾ
ਨੰਗੇ ਅੱਖਰ ਦੁਆਰਾ ਕਹਿੰਦੇ ਛੇ ਸ਼ਾਸਤਰਾਂ ਦਾ ਅਤਿਅੰਤ ਗਿਆਤਾ ਹੋਵੇ ਛੇ ਸ਼ਾਸਤਰ ਸਾਖ ਹੈ ਇੱਕ ਜਿਹੜਾ ਸਾਖ ਸ਼ਾਸਤਰ ਕਪਿਲ ਮੁਨੀ ਨੇ ਬਣਾਇਆ ਹੈ ਅਤੇ ਈਸ਼ਵਰਵਾਦੀ ਹੈ ਇਹਦਾ 24 ਤੱਤਵਾਦੀ ਹੈ 25ਵਾਂ ਪੁਰਖ ਨੂੰ ਮੰਨਦਾ ਹੈ ਅਤੇ 25ਵਾਂ ਪੁਰਖ ਉਹ ਕਿਸੇ ਦਾ ਕਾਰਨ ਕਾਰਜ ਵੀ ਮੰਨਦਾ ਹੈ ਅਸੰਗਿਓ ਹੁਣ ਪੁਰਖ ਹੈ ਸੁਰਤੀ ਤੋਂ ਵੇਦ ਦੀ ਤੋਂ ਇਸ ਨੇ ਤੇ ਕਪਿਲ ਮੁਨੀ ਨੇ ਸਾਖ ਸ਼ਾਸਤਰ ਸਿੱਧ ਕੀਤਾ ਹੈ 25 ਪ੍ਰਕਿਰਤੀਆਂ ਦੇ ਵਿਚਾਰ ਨੂੰ ਇਹ ਗਿਆਨ ਸਮਝਦਾ ਹੈ ਅਤੇ ਜਿਹੜੀ ਵਿਚਾਰ ਕਰਨੀ ਹੈ ਪ੍ਰਧਾਨ ਦੀ ਇਹ ਪ੍ਰਕਿਰਤੀ ਦੀ ਇਸ ਨੂੰ ਮੋਖ ਸਮਝਦਾ ਹੈ ਜਿਹੜਾ ਇਹਦੇ ਭੋਗਾਂ ਚ ਫਸਣਾ ਇਹਨੂੰ ਬੰਧਨ ਸਮਝਦਾ ਹੈ ਇਸ ਪ੍ਰਕਾਰ ਦਾ ਈਸ਼ਵਰ ਨੂੰ ਇਹ ਮੰਨਦਾ ਹੀ ਨਹੀਂ ਇਹ ਜੀਵਵਾਦੀ ਹੈ ਇਸ ਪ੍ਰਕਾਰ ਦਾ ਇਹਦਾ ਮਤ ਹੈ ਇਹ ਛੇ ਸ਼ਾਸਤਰਾਂ ਦਾ ਸਾਖ ਸ਼ਾਸਤਰ ਦਾ ਮਤ ਈਸ਼ਵਰਵਾਦੀ ਹੈ ਕਪਿਲ ਸਿੱਧ ਇੱਕ ਵਿਸ਼ਨੂੰ ਜੀ ਦਾ ਅਵਤਾਰ ਹੈ ਉਹ ਨਾ ਸਮਝਣਾ ਇਹ ਕਪਿਲ ਹੋਰ ਹੈ ਕੋਈ ਅਨੀਸ਼ਵਰਵਾਦੀ ਹੈ ਜਿਸ ਨੇ ਸਾਖ ਸ਼ਾਸਤਰ ਬਣਾਇਆ ਹੈ ਸਾਖ ਸ਼ਾਸਤਰ ਗੀਤਾ ਦਾ ਨਾ ਸਮਝਣਾ ਗੀਤਾ ਸਾਖ ਨਾ ਗਿਆਨ ਦਾ ਕਥਨ ਕੀਤਾ ਹੈ ਛੇ ਸ਼ਾਸਤਰ ਅੱਗੇ ਨਿਆਇ ਹੈ ਨਿਆਇ ਗੌਤਮ ਰਿਸ਼ੀ ਜੀ ਨੇ ਬਣਾਉਣਾ ਕੀਤਾ ਹੈ ਇਹ ਗੌਤਮ ਰਿਸ਼ੀ ਨੇ ਰਿਗਵੇਦ ਨੂੰ ਵਿਚਾਰ ਕਰਕੇ ਉਹਦੇ ਵਿੱਚੋਂ ਇਹ ਸ਼ਾਸਤਰ ਦੇ ਤਾਈ ਕੱਢਿਆ ਹੈ ਇਹ ਸ਼ਾਸਤਰ ਦੇ ਅੰਦਰ ਪ੍ਰਮਾਣੂਆਂ ਤੋਂ ਸ੍ਰਿਸ਼ਟੀ ਮੰਨਦਾ ਹੈ ਸੱਤ ਪਦਾਰਥ ਮੰਨਦਾ ਹੈ ਨੌ ਧਰਮ ਮੰਨਦਾ ਹੈ ਈਸ਼ਵਰ ਨੂੰ ਇੱਕ ਦੇਸੀ ਮੰਨਦਾ ਹੈ ਅਤੇ ਸਾਰੇ ਵਿਆਪਕ ਨਹੀਂ ਸਮਝਦਾ ਈਸ਼ਵਰ ਦੇ ਜੀਵ ਦਾ ਭੇਦ ਹੀ ਸਦਾ ਸੱਤ ਮੰਨਦਾ ਹੈ ਇਸ ਪ੍ਰਕਾਰ ਦਾ ਇਹਦਾ ਮਤ ਹੈ ਯੁਗਤੀ ਪ੍ਰਧਾਨ ਹੈ ਇਹ ਨਿਆਇਕ ਜਿਹੜਾ ਹੈ ਇਹਦਾ ਮਤ ਹੈ ਖੱਟ ਸ਼ਾਸਤਰ ਨਿਆਇ ਤੇ ਵਸੇਖਕ ਤੀਜਾ ਸ਼ਾਸਤਰ ਹੈ ਇਹ ਜੈਮਨ ਮੁਨੀ ਨੇ ਬਣਾਇਆ ਇਹ ਕਹਿੰਦਾ ਸਮੇਂ ਕਰਕੇ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ ਸਮੇਂ ਨਾਲ ਹੀ ਲੈ ਹੋ ਜਾਵੇਗੀ ਈਸ਼ਵਰ ਕੋਈ ਨਹੀਂ ਕਾਲ ਨੂੰ ਸਭ ਕੁਛ ਮੰਨਦਾ ਹੈ ਸੋ ਇਹ ਵਸੇਖਕ ਦਾ ਮਤ ਹੈ ਜਿਵੇਂ ਸਹੀ ਗੁਆਰੇ ਜ਼ਮੀਨ ਚ ਬੀ ਪਏ ਹੈ ਉਹ ਬਕਸਰ ਹਰੇ ਹੋ ਜਾਂਦੇ ਬਕਸਰ ਪੱਕ ਕੇ ਆਪੇ ਕਿਰ ਜਾਂਦੇ ਹੈ ਇਉਂ ਇਹ ਸ੍ਰਿਸ਼ਟੀ ਨੂੰ ਕਾਲ ਕਰਕੇ ਹੀ ਮੰਨਦਾ ਹੈ ਇਹ ਵਸੇਖਕ ਦਾ ਮਤ ਹੈ ਅਤੇ ਚੌਥਾ ਪੂਰਵ ਮੀਮਾ ਚੌਥਾ ਵਸੇਖਕ ਤੇ ਕਣਾਗ ਕਣਾਗ ਮੁਨੀ ਜਿਹੜਾ ਕਰਮਾਂ ਨੂੰ ਮੰਨਦਾ ਹੈ ਇਹ ਕਹਿੰਦਾ ਕਰਮਾਂ ਕਰਕੇ ਸ੍ਰਿਸ਼ਟੀ ਪੈਦਾ ਹੋਈ ਹੈ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੀ ਸਭ ਕਰਮਾਂ ਕਰਕੇ ਬਣੇ ਹੈ ਜਿਵੇਂ ਇੰਦਰ ਦੇ ਪੁੱਤਰ ਨੇ ਇੱਕ ਬ੍ਰਾਹਮਣ ਦੇ ਬ੍ਰਹਮਾ ਬਣਨ ਦਾ ਸੰਕਲਪ ਕੀਤਾ ਦਸਾਂ ਉਹ ਬ੍ਰਹਮੇ ਦਸ ਬਣ ਕੇ ਸ੍ਰਿਸ਼ਟੀ ਬਚਣ ਲੱਗ ਗਏ ਇਸ ਪ੍ਰਕਾਰ ਕਰਮ ਨਿਤ ਨਿਤ ਪ੍ਰਾਸ਼ਚਿਤ ਕਾਮਕ ਤੇ ਨਿਖਿਧ ਆਦਿ ਕਰਮ ਹਨ ਉਹਨਾਂ ਕਰਮਾਂ ਦਾ ਫਲ ਹਰ ਇੱਕ ਨੂੰ ਭੋਗਣਾ ਪੈਂਦਾ ਕਹਿੰਦਾ ਅਸਮੇ ਭੁਗਤਵਿਅਮ ਕੀਰਤਨ ਕਰਮ ਸ਼ੁਭਾਸ਼ੁਭਮ ਚੰਗੇ ਮੰਦੇ ਕਰਮ ਹਰੇਕ ਨੂੰ ਭੋਗਣੇ ਪੈਂਦੇ ਹੈ ਇਹ ਪੂਰਵ ਮੀਮਾਂਸਾ ਦਾ ਮਤ ਹੈ ਅਤੇ ਯੋਗ ਦਾ ਜਿਹੜਾ ਪਤੰਜਲ ਹੈ ਇਹ ਸ਼ੇਸ਼ਨਾਗ ਦਾ ਅਵਤਾਰ ਹੈ ਰਿਸ਼ੀ ਇਹ ਯੋਗ ਸ਼ਾਸਤਰ ਨੂੰ ਕਹਿੰਦਾ ਯੋਗ ਅਚਿਤ ਵਿਰਤੀ ਨਿਰੋਧਾ ਕਹਿੰਦਾ ਯੋਗ ਅਚਿਤ ਦੀਆਂ ਵਿਰਤੀਆਂ ਪ੍ਰਮਾਣ ਪਰਜੇ ਨਿਮਰਤਾ ਵਿਕਲਪ ਆਦਿਕ ਇਹਨਾਂ ਨੂੰ ਨਿਰੋਧ ਲੈਣਾ ਰੋਕ ਲੈਣ ਦਾ ਨਾਂ ਉਹਨਾਂ ਨੂੰ ਯੋਗ ਮੰਨਿਆ ਹੈ ਇਹਨਾਂ ਨੂੰ ਪੰਜਾਂ ਬਿਰਤੀਆਂ ਦੇ ਰੋਕਣ ਦਾ ਨਾਂ ਉਹਨੇ ਯੋਗ ਮੰਨਿਆ ਦਸਵੇਂ ਦੁਆਰ ਪ੍ਰਾਣ ਚੜਾਉਣੇ ਕਰਕੇ ਪ੍ਰਮਾਣੂਆਂ ਤੋਂ ਸ੍ਰਿਸ਼ਟੀ ਮੰਨਦਾ ਹੈ ਤੇ ਬ੍ਰਹਮ ਲੋਕ ਦੀ ਪ੍ਰਾਪਤੀ ਇਹ ਮੁਕਤ ਮੰਨਦਾ ਹੈ ਜੀਵ ਇਸ ਦਾ ਭੇਦ ਇਹਦੇ ਅੰਦਰ ਵੀ ਹੈ ਅਤੇ ਅੱਗੇ ਛੇਵਾਂ ਹੈ ਵਿਆਸ ਰਿਸ਼ੀ ਦਾ ਵਿਦਾਂਤ ਸ਼ਾਸਤਰ ਇਹ ਕਹਿੰਦਾ ਦ੍ਰਿਸ਼ਟਾ ਦ੍ਰਿਸ਼ ਲਹੂ ਪਦਾਰਥ ਹੈ ਇੱਕ ਦੇਖਣ ਵਾਲਾ ਇੱਕ ਦਿਸਣ ਵਾਲਾ, ਦਿਸਣ ਵਾਲਾ ਜਿਹੜਾ ਮਿੱਥਿਆ, ਦੇਖਣ ਵਾਲਾ ਸੱਤ ਹੈ। ਇਹ ਅਗਿਆਨ ਤੋਂ ਸ੍ਰਿਸ਼ਟੀ ਨੂੰ ਮੰਨਦਾ ਹੈ, ਈਸ਼ਰ ਦੇ ਜੀਵ ਦਾ ਅਭੇਦਤਾ ਨੂੰ ਸਿੱਧ ਕਰਦਾ ਹੈ। ਇਸ ਪ੍ਰਕਾਰ ਦਾ ਇਹਦਾ ਗਿਆਨ ਹੈ। ਛੇ ਸ਼ਾਸਤਰ ਨੇ ਜਿਹੜੇ ਸਤਿਗੁਰੂ ਸਾਹਿਬ ਜੀ ਕਹਿੰਦੇ, ਛੇ ਸ਼ਾਸਤਰਾਂ ਦਾ ਕੋਈ ਗਿਆਤਾ ਗਿਆਤਾ ਵੀ ਹੋ ਜਾਵੇ, ਪੰਡਿਤ ਹੋ ਜਾਵੇ, ਵਿਦਵਾਨ ਹੋ ਜਾਵੇ, ਸਾਰਿਆਂ ਨੂੰ ਸਮਝ ਲਵੇ ਚੰਗੀ ਤਰ੍ਹਾਂ ਕਰਕੇ,
ਪੂਰਕ ਕੁੰਭਕ ਰੇਚਕ ਕਰਮਾਤਾ,
ਫਿਰ ਉਹ ਐਸਾ ਹੋਵੇ, ਯੋਗੀ ਵੀ ਹੋਵੇ ਨਾਲ, ਐਸਾ ਨਾ ਹੋਵੇ ਕੱਲਾ ਪੜਿਆ ਹੀ ਪੁਸਤਕ ਹੋਵੇ, ਪੂਰਕ ਸਾਸਾਂ ਨੂੰ ਚੜਾਉਣ ਜਾਣ ਦਾ ਹੋਵੇ, ਕੁੰਭਕ ਠਹਿਰਾਉਣ ਜਾਣ ਦਾ ਹੋਵੇ ਤ੍ਰਿਕੁਟੀ ਵਿੱਚ, ਰੇਚਕ ਉਤਾਰਨ ਜਾਣ ਦਾ ਹੋਵੇ ਸਾਸਾਂ ਨੂੰ, ਇਹ ਕਰਮਾਂ ਵਿੱਚ ਅਤਿਅੰਤ ਹੀ ਮਸਤ ਹੋਇਆ ਹੋਵੇ, ਅਤਿਅੰਤ ਕਰਮਾਂ ਨੂੰ ਕਰਨ ਵਾਲਾ ਹੋਵੇ, ਸਾਹ ਚੜਾਉਣੇ ਠਹਿਰਾਉਣੇ ਉਤਾਰਨੇ, ਇਹ ਸਾਰੇ ਯੋਗ ਦੇ ਪ੍ਰਾਣਾਯਾਮ ਦਾ ਇੱਕ ਪ੍ਰਾਣਾਯਾਮ ਜਿਹੜਾ ਹੈ ਮੱਧਮ ਹੈ, ਇੱਕ ਕਨਿਸ਼ਠ ਹੈ, ਇੱਕ ਉੱਤਮ ਹੈ, ਜਿਹੜਾ ਬਾਰਾਂ ਵਾਰੀ ਸਾਹਾਂ ਨੂੰ ਚੜਾਉਂਦਿਆਂ ਹੋਇਆਂ ਓਂਕਾਰ ਦਾ ਉਚਾਰਨ ਕਰਨਾ ਹੈ, ਇਹ ਕਨਿਸ਼ਠ ਹੈ। ਜਿਹੜਾ ਸੋਲਾਂ ਵਾਰੀ ਉਚਾਰਨ ਕਰਨਾ ਹੈ ਮੱਧਮ ਹੈ, ਜਿਹੜਾ ਚੌਵੀ ਵਾਰ ਉਚਾਰਨ ਕਰਦਿਆਂ ਚੜਾਉਣਾ ਸਾਹਾਂ ਨੂੰ ਠਹਿਰਾਉਣਾ, ਇਹ ਉੱਤਮ ਹੈ। ਇਸ ਪ੍ਰਕਾਰ ਦੇ ਕੁੰਭਕ ਪੂਰਕ ਰੇਚਕ ਆਦਿਕ ਉਤਾਰਨ ਆਦਿ ਕਰਮਾਂ ਦੇ ਅਤਿਅੰਤ ਵਿੱਚ ਲੱਗਾ ਹੋਇਆ ਹੋਵੇ।
ਗਿਆਨ ਧਿਆਨ ਤੀਰਥ ਇਸ ਨਾਨੀ,
ਗਿਆਨ ਸਾਖੀਆਂ ਦਾ ਗਿਆਨ ਜਾਣਦਾ ਹੋਵੇ, ਵਿਦਾਂਤੀਆਂ ਦਾ ਗਿਆਨ ਜਾਣਦਾ ਹੋਵੇ, ਧਿਆਨ ਪਤੰਜਲੀਆਂ ਵਾਲਾ ਲਾਉਣ ਜਾਣਦਾ ਹੋਵੇ, ਫਿਰ ਐਸਾ ਵੀ ਨਾ ਹੋਵੇ ਕੁਝ ਵੀ ਨਾ ਕਰਦਾ, ਤੀਰਥਾਂ ਤੇ ਸਾਰਿਆਂ ਦੇ ਸਾਰ ਤੀਰਥਾਂ ਦਾ ਇਸ਼ਨਾਨੀ ਵੀ ਹੋਵੇ।
ਸੋਮ ਪਾਕ ਅਪਰਸ ਉਦਿਆਨੀ,
ਅਤੇ ਸੋਮ ਪਾਕ, ਸੋਮ ਨਾਮ ਚੰਦਰਮਾ ਦਾ ਹੈ, ਚੰਦਰਮਾ ਦੇ ਕਰਕੇ ਜਿਹੜੇ ਫਲ ਪੱਕੇ ਹੋਏ ਹੈ ਉਹਨਾਂ ਫਲਾਂ ਨੂੰ ਖਾਣ ਵਾਲਾ ਹੋਵੇ, ਅਤੇ ਸੋਮ ਪਾਕ ਸਵੇਂ ਆਪ ਪਾਕ ਰਸੋਈ ਬਣਾ ਕੇ ਖਾਣ ਵਾਲਾ ਹੋਵੇ, ਖੁਦ ਰਸੋਈ ਆਪਣੇ ਹੱਥੀ ਬਣਾ ਕੇ ਖਾਵੇ, ਇਹਦੇ ਹੱਥੋਂ ਨਾ ਖਾਵੇ, ਆਪ ਰਸੋਈ ਪਕਾ ਕੇ ਖਾਣ ਵਾਲਾ ਹੋਵੇ। ਜਾਂ ਸੋਮ ਬੱਲੀ ਇੱਕ ਫਲ ਹੁੰਦਾ ਚੰਦਰਮਾ ਦਾ, ਉਸ ਸੋਮ ਬੱਲੀ ਫਲ ਨੂੰ ਖਾਣ ਵਾਲਾ ਹੋਵੇ ਤ੍ਰਿਪਤ ਹੋਣ ਵਾਸਤੇ, ਹੋਰ ਕੁਝ ਨਾ ਖਾਂਦਾ ਹੋਵੇ, ਇਸ ਪ੍ਰਕਾਰ ਸੋਮ ਪਾਕੀ ਹੋਵੇ, ਚੰਦਰਮਾ ਨੂੰ ਵੇਖ ਕੇ ਫਲ ਖਾ ਰੋਟੀ ਖਾਣ ਵਾਲਾ ਹੋਵੇ। ਜੇ ਮੁਸਲਮਾਨ ਜਦੋਂ ਰੋਜੇ ਰੱਖਦੇ ਹੈ ਚੰਦ ਚੜ੍ਹੇ ਤੋਂ ਰੋਜੇ ਖੋਲਦੇ ਹੈ, ਇਸ ਪ੍ਰਕਾਰ ਦਾ ਹੋਵੇ। ਅਤੇ ਸੋਮ ਪਾਕ ਇਸੇ ਪ੍ਰਕਾਰ, ਸਾਧ ਸਿੰਘ ਜੀ ਇਸ ਪ੍ਰਕਾਰ ਦੀ ਰਸੋਈ ਪਕਾਉਣ ਵਾਲਾ ਖੁਦ ਬਖੁਦ ਬਣਾਉਣ ਵਾਲਾ ਹੋਵੇ, ਸੋ ਐਸਾ ਸਵੈ ਆਪਣੀ ਰਸੋਈ ਨੂੰ ਪਕਾਉਣ ਵਾਲਾ ਸੋਮ ਪਾਕੀ ਕਹਾਉਂਦਾ ਹੋਵੇ।
ਅਪਰਸ
ਫਿਰ ਕਿਸੇ ਨਾਲ ਛੂੰਹਦਾ ਨਾ ਹੋਵੇ, ਬਾਹਰ ਰਹਿੰਦਾ ਹੋਵੇ ਬਣਾ ਦੇ ਵਿੱਚ, ਕਿਸੇ ਆਦਮੀ ਦਾ ਪਰਛਾਵਾਂ ਨਾ ਲੈਂਦਾ ਹੋਵੇ, ਅਪਰਸ ਹੋਵੇ ਕਿ ਨਾ ਪਰਸੇ ਨਾ ਲੱਗੇ ਨਾ।
ਉਦਿਆਨੀ,
ਉਦਿਆਨੀ ਉਜਾੜ ਵਿੱਚ ਰਹਿਣ ਵਾਲਾ ਹੋਵੇ, ਬੀਆਬਾਨ ਵਿੱਚ,
ਰਾਮ ਨਾਮ ਸੰਗ ਮਨ ਨਹੀਂ ਹੇਤਾ,
ਇੰਨੇ ਸਾਧਨ ਐਡੀ ਵਿਦਿਆ ਪੜਿਆ ਹੋਇਆ ਹੋਵੇ, ਜੇ ਕਰਕੇ ਰਾਮ ਪਰਮੇਸ਼ਰ ਦੇ ਨਾਮ ਚ ਮਨ ਦਾ ਪ੍ਰੇਮ ਨੀ ਨਾ ਲੱਗਾ। ਗੁਰੂ ਸਾਹਿਬ ਜੀ ਕਹਿੰਦੇ ਹਨ,
ਜੋ ਕਛ ਕੀਨੋ ਸੋ ਅਨੇਤਾ,
ਜੋ ਕੁਝ ਕੀਤਾ ਸਭ ਅਨੇਤਾ, ਝੂਠ ਹੀ ਹੈ, ਨਿਤ ਰਹਿਣ ਵਾਲਾ ਨੀ, ਉਹ ਨਾਸਵੰਤ ਹੈ, ਸਭ ਝੂਠਾ ਹੀ ਕਰਦਾ, ਜੋ ਕਰਦਾ ਇਹਨਾਂ ਹੋਇਆ ਹੀ ਕਰੀ ਫਿਰਦਾ ਹੈ।
ਵਾਤੇ ਉਤਮ ਗਨੋ ਚੰਡਾਲਾ,
ਉਹ ਸਭ ਅਨੇਤਾ ਅਨਦੁਆ ਦੇ ਅੰਦਰ ਹੀ ਇਤਨਾ ਕੀਤਾ ਜੋ ਕੁਝ ਕੀਤਾ ਹੈ।
ਵਾਤੇ ਉਤਮ ਗਨੋ ਚੰਡਾਲਾ,
ਉਸ ਪੁਰਖ ਨਾਲੋਂ ਤਾਂ ਉਹ ਚੂੜਾ ਉਹ ਚੰਡਾਲ ਭੰਗੀ ਚੰਗਾ ਹੈ, ਜਾਣਨਾ ਕਰੋ ਵਿਚਾਰੋ।
ਨਾਨਕ ਜਿਹੇ ਮਨ ਵਸੈ ਗੋਪਾਲ,
ਜਿਸਦੇ ਮਨ ਦੀ ਪ੍ਰਿਥਵੀ ਦਾ ਪਾਲਕ ਵਸਦਾ ਹੈ, ਜਿਵੇਂ ਬਾਲਮੀਕ ਰਿਸ਼ੀ ਦੇ ਚਰਨ ਕ੍ਰਿਸ਼ਨ ਭਗਵਾਨ ਜੀ ਨੇ, ਰੇਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀਕੈ ਦੇਖ, ਕਿ ਜਾਤ ਕੇ ਪਦੇ ਅਮਰੋ ਰਾਮ ਭਗਤ ਵਸੇਖ, ਪਰਮੇਸ਼ਰ ਦੀ ਭਗਤੀ ਕਰਕੇ ਬਾਲਮੀਕ ਨੂੰ ਲਿਆ ਕੇ ਕ੍ਰਿਸ਼ਨ ਭਗਵਾਨ ਜੀ ਨੇ ਪਾਂਡਵਾਂ ਦਾ ਜੱਗ ਸੰਪੂਰਨ ਕਰਨ ਵੇਲੇ ਉਹਨਾਂ ਦੇ ਚਰਨ ਧੋਤੇ ਸਨ। ਇਸ ਪ੍ਰਕਾਰ ਉਹ ਭਾਵੇਂ ਚੂੜਿਆਂ ਦੇ ਘਰ ਜੰਮਿਆ ਹੋਇਆ ਹੈ, ਬਾਲਮੀਕ ਸੁਵਿਚਾਰੋ ਕਰੇ, ਉਹ ਵੱਧ ਕਰੇ ਵਿਚਾਰੇ, ਉਸ ਤੋਂ ਉਹ ਚੰਡਾਲ ਉੱਚਾ ਹੈ ਜਿਹਦੇ ਮਨ ਚ ਪਰਮੇਸ਼ਰ ਵਸ ਜਾਂਦਾ ਹੈ, ਜਿਹਦੇ ਮਨ ਚ ਨਹੀਂ ਵਸਦਾ ਉਹਦੇ ਕੀਤੇ ਕਰਾਏ ਸਭ ਕਰਮ ਨਿਸ਼ਫਲ ਹਨ। ਇਹ ਸਤਿਗੁਰੂ ਜੀ ਨੇ ਸਿਧਾਂਤ ਇਸ ਵਿੱਚ ਉਚਾਰਨ ਕੀਤਾ ਹੈ।
ਸਲੋਕ ਕੌਣ ਸਾ ਚਾਰ ਦਹ ਦਿਸ ਭ੍ਰਮੇ,
ਹਜ਼ੂਰ ਫਰਮਾਉਂਦੇ ਜੀਵ ਜਿਹੜੇ ਹਨ ਦਸੋ ਦਸਾਂ ਦੇ ਵਿੱਚ, ਚਹਾਂ ਕੁੰਟਾਂ ਚ ਉੱਤਰ ਦੱਖਣ ਪੂਰਵ ਪੱਛਮ, ਜੋ ਦਿਸ਼ਾ ਹੈ ਇਹਦੀਆਂ ਨਾਲ ਉਪ ਦਿਸ਼ਾ ਹੈਗੀਆਂ, ਨੈਰਤ ਵਾਇਵ ਕੋਣ ਆਦਿਕ, ਅਤੇ ਧਰਤੀ ਤੇ ਅਸਮਾਨ ਆਦਿਕ, ਇਉਂ ਚਹਾਂ ਕੁੰਟਾਂ ਦੇ ਸਮੇਤ ਜੋ ਦਸੇ ਦਿਸ਼ਾ ਬਣਦੀਆਂ ਹਨਗੀਆਂ, ਦਸੋ ਦਿਸ਼ਾ ਬਣਦੀਆਂ ਧਰਤੀ ਸਮਾਨ ਲਾ ਕੇ, ਚਾਰ ਇਹਨਾਂ ਦੀਆਂ ਵਿਦਿਸ਼ਾ ਮਿਲਾ ਕੇ, ਇਹਨਾਂ ਵਿੱਚ ਜੀਵ ਭਰਮਦੇ ਰਹੇ।
ਕਰਮ ਕਿਰਤ ਕੀ ਰੇਖ,
ਜਾਂ ਕੁੰਡ ਚਾਰ ਚਾਰ ਖਾਣੀਆਂ ਜਿਹੜੀਆਂ ਅੰਡੇ ਗੇਰ ਸੇਤ ਯੁੱਧ ਭੁਜੋ, ਇਹ ਚਾਰ ਕੁੰਟਾਂ ਸਮਝਣੀਆਂ। ਸੋ ਦਸੋ ਦਿਸ਼ਾ ਦੇ ਪਦਾਰਥਾਂ ਵਿੱਚ ਭਰਮਦੇ ਫਿਰੇ, ਦਹਿ ਇੰਦਰੀਆਂ ਜਿਹੜੀਆਂ ਦਸੇ ਹੈ ਇਹਨਾਂ ਦੇ ਵਿਸ਼ਿਆਂ ਦੇ ਤਰਫ ਭਰਮਦੇ ਰਹੇ ਜੂਨਾਂ ਚ ਪੈ ਕੇ।
ਕਰਮ ਕਿਰਤ ਕੀ ਰੇਖ,
ਜਿਹੜੇ ਕਰਮ ਕੀਤੇ ਸੀ ਉਹਦੀ ਰੇਖ ਲਿਖਤ ਅਨੁਸਾਰ, ਲੇਖ ਅਨੁਸਾਰ ਜਿਹੀ ਜੀ ਲਿਖਤ ਪਈ ਹੋਈ ਸੀ ਉਸਦੇ ਅਨੁਸਾਰ ਭਰਮਦੇ ਫਿਰਦੇ ਹਨ।
ਸੁਖ ਦੁੱਖ ਮੁਕਤ ਜੂਨ,
ਅਤੇ ਜਿਹੜਾ ਸੁਖ ਪ੍ਰਾਪਤ ਹੋਣਾ ਕਿਸੇ ਨੂੰ, ਦੁੱਖ ਪ੍ਰਾਪਤ ਹੋਣਾ, ਮੁਕਤ ਹੋਣਾ, ਜੂਨਾਂ ਵਿੱਚ ਪੈਣਾ ਜਿਹੜਾ,
ਨਾਨਕ ਲਿਖਿਓ ਲੇਖ।
ਸਤਿਗੁਰੂ ਜੀ ਕਹਿੰਦੇ ਲੇਖ ਲਿਖੇ ਅਨੁਸਾਰ ਹੈ, ਜਿਹੀ ਜੀ ਕਿਸੇ ਨੇ ਕਰਨੀ ਕੀਤੀ ਹੈ, ਕਰੀ ਲੋਹੇ ਕਲਮ ਲਿਖਿਓ ਲੇਖ ਮਾਥੇ, ਉਹ ਅਗੰਮੀ ਕਲਮ ਪ੍ਰਕਾਸ਼ ਰੂਪ ਨੂੰ ਲੈ ਕੇ ਸਾਰੇ ਮੱਥੇ ਤੇ ਲੇਖ ਲਿਖ ਦਿੱਤਾ ਹੈ। ਉਹ ਜਿਸ ਪ੍ਰਕਾਰ ਦੇ ਲੇਖ ਲਿਖੇ ਹੈ ਉਹਦੇ ਅਨੁਸਾਰ ਸੁਖ ਹੋ, ਦੁੱਖ ਹੋ, ਮੁਕਤੀ ਜੂਨ ਆਦਿ ਜੀਆਂ ਨੂੰ ਪ੍ਰਾਪਤ ਹੁੰਦੇ ਹੈ। ਕਿਸੇ ਨੂੰ ਜਿੰਨਾ ਸੁਖ ਪ੍ਰਾਪਤ ਹੋਣਾ ਪ੍ਰਲਭ ਅਨੁਸਾਰ, ਦੁੱਖ ਪ੍ਰਾਪਤ ਹੋਣਾ, ਮੁਕਤ ਹੋਣਾ, ਜੂਨਾਂ ਚ ਪੈਣਾ ਹੈ, ਇਹ ਲਿਖਤ ਲਿਖੇ ਅਨੁਸਾਰ ਹੈ।
ਪਵੜੀ ਕੱਕਾ ਕਾਰਨ ਕਰਤਾ ਸੋ,
ਜੋ ਪਰਮੇਸ਼ੁਰ ਹੈ ਉਹ ਸੁਤੰਤਰ ਹੈ। ਇਹ ਅਸੀਂ ਪਤੰਤਰ ਹੋ ਗਏ ਹਾਂ, ਆਪਦੇ ਕਰਮਾਂ ਨੂੰ ਕਰਨ ਨੂੰ ਭਾਵੇਂ ਸੁਤੰਤਰ ਮੰਨਦੇ ਹਾਂ ਅਸੀਂ, ਵੀ ਮੈਂ ਆਪਦੀ ਖੁਸ਼ੀ ਨਾ ਕਰ ਸਕਦਾ ਹੈ, ਮਨ ਭਾਉਂਦੀ ਹਾਂ। ਹਜ਼ੂਰ ਕਹਿੰਦੇ ਕਾਹੇ ਕੀਜਿਤ ਹੈ ਮਨ ਭਾਵਨ, ਜਿਨ ਘਰ ਕੋਟ ਕੀਏ ਕੰਚਨ ਕੇ ਛੋੜ ਗਿਆ ਸੋ ਰਾਵਣ। ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਕੱਕਾ ਕਾਰਨ ਕਰਤਾ ਸੋ, ਸਾਰਿਆਂ ਕਾਰਨਾਂ ਦੇ ਕਰਨ ਵਾਲਾ ਕਰਤਾ ਸੁਤੰਤਰ ਹੈ, ਅੰਤਰਯਾਮੀ ਪਰਮੇਸ਼ਰ ਬ੍ਰਹਮ ਚੇਤਨ।
ਲਿਖਿਓ ਲੇਖ ਨਾ ਮੇਟ ਤਕੋ,
ਉਹਦਾ ਜਿਹੜਾ ਲੇਖ ਲਿਖਿਆ ਉਹਨੂੰ ਕੋਈ ਮੇਟ ਨਹੀਂ ਸਕਦਾ, ਸਭ ਨੂੰ ਭੋਗਣਾ ਪੈਂਦਾ ਹੈ। ਵਸਵੇਕ ਦਗਨ ਕੀਰਤਨ ਕਰਮ ਸੁਵਾਸੂ, ਚੰਗਾ ਮੰਦਾ ਕਰਮ ਜੋ ਲਿਖਿਆ ਗਿਆ ਹੈ ਉਹਨੂੰ ਕੋਈ ਮੇਟਣ ਨੂੰ ਸਮਰੱਥ ਨਹੀਂ ਹੈ।
ਨਹੀਂ ਹੋਤ ਕਸ਼ ਦੋ ਵਾਰਾ,
ਅਤੇ ਦੂਜੀ ਵਾਰ ਨਹੀਂ ਕੁਝ ਬਣ ਸਕਦਾ। ਇੱਕੇ ਵਾਰੀ ਕਰੀ ਲੋ ਕਲਮ ਲਿਖਿਓ ਲੇਖ ਮਾਥੇ, ਜੋ ਕੁਛ ਦਿੱਤਾ ਇੱਕੇ ਵਾਰੀ ਬਖਸ਼ੀ ਕਰਤੀ ਹੈ।
ਕਰਨਾ ਹਾਰ ਨਾ ਭੁੱਲਣ ਹਾਰਾ,
ਅਤੇ ਉਹ ਪਰਮੇਸ਼ੁਰ ਭੁੱਲ ਜਾਂਦਾ ਹੋਣਾ, ਦੂਏ ਨੂੰ ਦੂਈ ਗੱਲ ਚ ਵੇਟ ਦਿੰਦਾ ਹੋਣਾ, ਕਹਿੰਦੇ ਨਾ ਭਾਈ ਕਰਨ ਹਾਰ ਅੰਤਰ ਜਾਣੀ ਹੈ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਤੋਂ ਭੁੱਲਣ ਵਾਲਾ ਨਹੀਂ ਉਹ, ਭੁੱਲ ਗੁਰੂ ਕਰਤਾਰ ਹੈ।
ਸਾਹੂ ਪੰਥ ਦਿਖਾਰਾ ਆਪ,
ਕਿਸੇ ਨੂੰ ਜਿਹਦੇ ਅੰਦਰ ਭਾਵਨਾ ਆਸਤਿਕਤਾ ਦੇਖਦਾ ਹੈ, ਕਿਸੇ ਨੂੰ ਆਪ ਹੀ ਗੁਰੂ ਸਰੂਪ ਧਾਰ ਕੇ ਬ੍ਰਹਮ ਗਿਆਨ ਦਾ ਰਸਤਾ ਪਰਮਾਰਥ ਦੀ ਲਿਵ ਲਾਉਣੀ, ਜਿਹੜੀ ਭਗਤੀ ਸਹਿਤ ਗਿਆਨ ਕਿਸਤ ਹੋਣਾ, ਇਹ ਰਾਹ ਵੀ ਆਪ ਹੀ ਵਿਖਾ ਦਿੰਦਾ ਹੈ।
ਕਾਹੂ ਉਦਿਆਨ ਭ੍ਰਮਤ ਪਛਤਾਪਾ,
ਅਤੇ ਕਿਸੇ ਦੇ ਤਾਈ ਜੋ ਕੁਸੰਗੀ ਆਦਮੀ ਹੈ, ਤਮੋ ਪ੍ਰਧਾਨ ਜੀ ਦਾ ਸੁਭਾਅ ਹੈ, ਕ੍ਰੋਧੀ ਹੈ, ਕਾਮੀ ਹੈ, ਲੋਭੀ ਹੈ, ਉਹਨਾਂ ਦੇ ਸੁਭਾਅ ਅਨੁਸਾਰ ਵੇਖ ਕਰਕੇ ਕਿਸੇ ਨੂੰ ਸੰਸਾਰ ਰੂਪੀ ਉਜਾੜ ਵਿੱਚ ਵੀ ਭਰਮਾਉਂਦਾ ਹੈ, ਤੇ ਪਸ਼ਚਾਤਾਪ ਕਰਦੇ ਰਹਿੰਦੇ ਹਨ ਹਰ ਵਕਤ।
ਆਪਨ ਖੇਲ ਆਪ ਹੀ ਕੀਨੇ,
ਤਾਂ ਜਿਵੇਂ ਬਾਜੀ ਪਾਈ ਦੀ ਐ ਮਹਾਰਾਜ ਆਪਦਾ ਖੇਲ ਹੈ, ਭਾਈ ਅੰਤਰਜਾਮੀ ਨੇ ਆਪ ਹੀ ਇਹ ਕੌਣਕ ਤਮਾਸ਼ਾ ਕੀਤਾ ਹੈ।
ਜੋ ਜੋ ਦੀਨੋ ਸੋ ਨਾਨਕ ਲੀਨੋ,
ਜੋ ਜੋ ਕਿਸੇ ਪੁਰਖ ਦੇ ਤਾਈ ਉਹਦੇ ਪੂਰਵ ਦੀ ਕਰਨੀ ਅਨੁਸਾਰ ਅੰਤਰਜਾਮੀ ਨੇ ਦੁੱਖ ਸੁਖ ਪੁਰਬ ਜਨਮ ਕੇ ਕੀਏ, ਸੋ ਜਾਣੇ ਜਿਨ ਦਾਤੇ ਦੀਏ। ਉਹ ਦਾਤਾ ਨੀ ਭੁੱਲਣ ਵਾਲਾ, ਉਹ ਭੁੱਲਣ ਵਾਲਾ ਨੀ ਹੈ, ਉਹ ਕਿਸੇ ਦੇ ਕਿਸੇ ਨੂੰ ਕਰਮ ਨੀ ਚੰਬੇੜਦਾ ਹੈ। ਜੋ ਜੋ ਪਰਮੇਸ਼ੁਰ ਨੇ ਸਾਡੀ ਕਰਨੀ ਅਨੁਸਾਰ ਦਿੱਤਾ ਹੈ, ਉਹ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਜੀਆਂ ਨੇ ਲੈਣਾ ਕੀਤਾ ਹੈ।
ਸਲੋਕ ਖਾਦ ਖਰਚਤ ਬਿਲਸ਼ਿਤ ਰਹੇ,
ਅਤੇ ਭਗਤਾਂ ਨੂੰ ਮਹਾਰਾਜ ਸਨ ਭਗਤੀ ਦਾ ਖਜ਼ਾਨਾ ਬਖਸ਼ਿਆ ਹੈ। ਉਹ ਕਿਸ ਪ੍ਰਕਾਰ ਹੈ ਮਹਾਰਾਜ ਫਰਮਾਉਂਦੇ ਹਨ,
ਖਾਤ ਖਰਚਤ ਬਿਲਸ਼ਿਤ ਰਹੇ।
ਦੇਖੋ ਮਹਾਰਾਜ ਦੇ ਪਿਆਰੇ ਜਿਹੜੇ ਆਪ ਖਾਂਦੇ ਹੈ ਤੇ ਸੰਬੰਧੀਆਂ ਚ ਖਰਚਦੇ ਹਨ, ਬਿਲਸ਼ਿਤ ਆਮ ਖਾਣ ਨੂੰ ਬਣਦੇ ਹਨ, ਆਮ ਖਾਸ ਦੇ ਤਾਈ
ਟੂਟ ਨਾ ਜਾਹੇ ਭੰਡਾਰ,
ਉਹਨਾਂ ਦਾ ਜਿਹੜਾ ਭੰਡਾਰਾ ਹੈ ਟੋਟ ਨੀ ਹੁੰਦੀ, ਕਿਸੇ ਪ੍ਰਕਾਰ ਦੀ ਟੋਟ ਨੀ ਪੈ ਜਾਂਦੀ, ਘੱਟ ਨੀ ਜਾਂਦਾ, ਮੁੱਕ ਨੀ ਜਾਂਦਾ ਕਿਸੇ ਪ੍ਰਕਾਰ ਉਹ ਭੰਡਾਰਾ।
ਹਰ ਹਰ ਜਪਤ ਅਨੇਕ ਜਨ,
ਇਸ ਪ੍ਰਕਾਰ ਉਹਨਾਂ ਦੀ ਸੰਗਤ ਕਰਕੇ ਪਰਮੇਸ਼ੁਰ ਦਾ ਨਾਮ ਅਨੇਕ ਜਨ ਜਪਦੇ ਹੈ, ਖਾਂਦੇ ਹੈ, ਆਪ ਧਾਰਨ ਕਰਦੇ ਹੈ, ਖਰਚਦੇ ਹੈ, ਹੋਰਨਾਂ ਨੂੰ ਉਪਦੇਸ਼ ਦਿੰਦੇ ਹੈ, ਬਿਰਸ਼ਿਤ ਆਨੰਦ ਦੇ ਸਹਿਤ ਆਪ ਵੰਡਦੇ ਹੈ ਤੇ ਹੋਰਨਾਂ ਨੂੰ ਆਮ ਖਾਸ ਨੂੰ ਵਰਤਾਉਂਦੇ ਹਨ। ਆਪ ਖਾਂਦੇ ਹੈ, ਜਗਿਆਸੂ ਅਧਿਕਾਰੀ ਸੰਬੰਧੀਆਂ ਦੇ ਤਾਂ ਹੀ ਖਰਚਦੇ ਆ, ਉਪਦੇਸ਼ ਦਿੰਦੇ ਹੈ ਅਤੇ ਆਮ ਖਾਸ ਤਾਈ ਦਰਸ਼ਿਤ ਵੰਡਦੇ ਹਨ ਪਰਮੇਸ਼ਵਰ ਦੇ ਨਾਮ ਨੂੰ।
ਜਾਹੇ ਭੰਡਾਰ,
ਉਹਨਾਂ ਦਾ ਜਿਹੜਾ ਨਾਮ ਦਾ ਭੰਡਾਰਾ ਹੈ ਟੁੱਟ ਨਹੀਂ ਜਾਂਦਾ, ਕਦੇ ਨਖੁੱਟ ਨਹੀਂ ਜਾਂਦਾ, ਮੁੱਕ ਨਹੀਂ ਜਾਂਦਾ ਹੈ, ਘਾਟਾ ਨਹੀਂ ਪੈਂਦਾ, ਟੋਟਾ ਨਹੀਂ ਪੈਂਦਾ ਹੈ।
ਹਰ ਹਰ ਜਪਤ ਅਨੇਕ ਜਨ,
ਮਹਾਰਾਜ ਸਾਹਿਬ ਦੇ ਜਨ ਭਗਤ ਪਿਆਰੇ ਪਰਮੇਸ਼ਵਰ ਦੇ ਨਾਮ ਨੂੰ ਹਰ ਹਰ ਨੂੰ ਜਪਦੇ ਹਨ ਅਨੇਕਾਂ ਹੀ।
ਨਾਨਕ ਨਾਹੇ ਸੁਮਾਰ,
ਉਹਨਾਂ ਦਾ ਸ਼ੁਮਾਰ ਗਿਣਤੀ ਨਹੀਂ ਆਉਂਦੀ। ਸਤਿਗੁਰੂ ਸਾਹਿਬ ਜੀ ਇੰਨੇ ਜਪਣ ਵਾਲੇ ਕਹਿੰਦੇ ਹਨ, ਇੰਨੇ ਜਪਦੇ ਅਤੇ ਇੰਨਾ ਉਹਨੂੰ ਲਾਭ ਪ੍ਰਾਪਤ ਨਾ, ਕੋਈ ਸ਼ੁਮਾਰ ਗਿਣਤੀ ਥੋੜੋ ਹੈ।
ਪੌੜੀ ਖੱਖਾ ਖੂਨਾ ਕਛ ਨਹੀਂ,
ਖੱਖੇ ਅੱਖ ਦੁਆਰਾ ਹਜ਼ੂਰ ਫਰਮਾਉਂਦੇ ਖੂਨਾ ਨਾ ਖੀਨਤਾਈ, ਖੂਨਾ ਊਣਤਾਈ, ਖੀਨਤਾਈ ਕਮਜ਼ੋਰੀ ਕਿਸੇ ਪ੍ਰਕਾਰ ਹੈ, ਉਹਨਾਂ ਨੂੰ ਊਣਤਾਈ ਕਿਸੇ ਪ੍ਰਕਾਰ ਨਹੀਂ ਹੁੰਦੀ ਹੈ, ਖੀਨਤਾਈ ਨਾਸ ਨਹੀਂ ਕੋਈ ਹੁੰਦਾ।
ਜਿਸ ਸਮਰੱਥ ਕਹਿ ਪਾ,
ਉਸ ਸਮਰੱਥ ਦੇ ਪਾਸੋਂ ਦਾਤਾਂ ਪ੍ਰਾਪਤ ਹੋਈਆਂ ਬ੍ਰਹਮ ਵਿਦਿਆ ਦੀਆਂ ਗੁਰਮੁਖਾਂ ਨੂੰ।
ਜੋ ਦੇਣਾ ਸੋ ਦੇ ਰਹੇ,
ਮੇਰਾ ਵਾਹਿਗੁਰੂ ਜੋ ਕਿਸੇ ਨੂੰ ਪਦਾਰਥ ਬਖਸ਼ਣਾ, ਸੁਖ ਆਨੰਦ ਭਗਤੀ ਪ੍ਰੇਮ ਮੁਕਤੀ ਉਹ ਬਖਸ਼ਿਸ਼ ਕਰ ਰਿਹਾ ਹੈ।
ਭਾਵੇਂ ਤਹ ਤਹ ਜਾ,
ਭਾਵੇਂ ਕਿਤੇ ਜਿੱਥੇ ਜਾਣਾ ਵਲੈਤ ਚਲਿਆ ਜਾ, ਇਸ ਲੋਕ ਚ ਆ ਜਾ, ਕਿਸੇ ਪ੍ਰਦੇਸ਼ ਚਲਿਆ ਜਾ, ਜਿੱਥੇ ਤੇਰੀ ਮਰਜ਼ੀ ਚਲਿਆ ਜਾ, ਜੋ ਜੋ ਬਖਸ਼ਿਸ਼ ਦੇਣੀ ਹੈ ਉਹ ਪਰਮੇਸ਼ੁਰ ਦੇ ਹੀ ਰਿਹਾ ਹੈ।
ਖਰਚ ਖਜ਼ਾਨਾ ਨਾਮ ਧਨ,
ਮਹਾਰਾਜ ਸਾਹਿਬ ਦਾ ਭਗਤਾਂ ਜਿਨ੍ਹਾਂ ਨੂੰ ਤਾਂ ਖਜ਼ਾਨਾ ਨਾਮ ਸਮਝਿਆ, ਇਹ ਨਾਮ ਰੂਪੀ ਧਨ ਨੂੰ ਖਜ਼ਾਨੇ ਨੂੰ ਖਰਚਦੇ, ਆਪ ਜਪਦੇ, ਹੋਰਨਾਂ ਨੂੰ ਜਪਾਉਂਦੇ ਹਨ।
ਯਾ ਭਗਤਨ ਕੀ ਰਾਸ,
ਭਗਤਾਂ ਜਿਹਨਾਂ ਦੀ ਇਹੋ ਹੀ ਰਾਸ ਪੂੰਜੀ ਹੈ, ਆਪਣੀ ਸਰਦਾ ਉਹਨਾਂ ਦੀ ਇਸੇ ਚ ਲੱਗੀ ਹੋਈ ਹੈ।
ਖਿਮਾ ਗਰੀਬੀ ਆਨੰਦ ਸਹਿਜ,
ਭਗਤ ਜਿਹੜੇ ਹੁਣ ਖਿਮਾ ਕਰਦੇ ਹੈ, ਜੇ ਕੋਈ ਮਾੜਾ ਆਦਮੀ ਬੇਅਦਬੀ ਕਰ ਜਾਵੇ ਉਹਦੀ ਸਹਾਰ ਲੈਂਦੇ ਹੈ, ਨਾਰਾਜ਼ ਹੋ ਕੇ ਉਹਨੂੰ ਸਰਾਫਦੇ ਨਹੀਂ ਹਨ, ਨਾਰਾਜ਼ ਹੋ ਕੇ ਉਹਨੂੰ ਨਾਸ਼ ਨਹੀਂ ਕਰਦੇ। ਖਿਮਾ ਉਹ ਕਮਜ਼ੋਰ ਆਦਮੀ ਦੀ ਬੇਅਦਬੀ ਕੀਤੀ ਸਹਾਰ ਲੈਣੀ ਮੁਆਫ ਕਰ ਦੇਣਾ ਇਹ ਖਿਮਾ ਹੈ, ਅਤੇ ਗਰੀਬੀ ਨਿਮਰਤਾ ਰੱਖਦੇ, ਹੰਕਾਰ ਨਹੀਂ ਕਰਦੇ ਵੀ ਸਾਡੇ ਚ ਇੰਨੇ ਗੁਣ ਹੈ, ਫਿਰ ਵੀ ਨਿਮਰਤਾ ਵਿੱਚ ਰਹਿੰਦੇ ਹਨ। ਅਨੰਦ ਸਹਿਜ, ਅਨੰਦ ਸਹਿਜ ਸਹਿਜੇ ਆਨੰਦ ਸਰੂਪ ਜੀ ਖਿੜੇ ਹੀ ਰਹਿੰਦੇ ਹੈ, ਜੁੜੇ ਰਹਿੰਦੇ ਹਨ।
ਜਪਤ ਰਹਿ ਗੁਣਤਾਸ,
ਉਹ ਸਹਿਜੇ ਆਨੰਦ ਨੂੰ ਜਾਣਦੇ ਹੋਏ ਪਰਮੇਸ਼ਰ ਦੇ ਨੂੰ ਖਿਮਾ ਰੱਖਦੇ ਹੈ, ਗਰੀਬੀ ਰੱਖਦੇ ਹੈ, ਸਹਿਜ ਸਰੂਪ ਦਾ ਆਨੰਦ ਹੈ ਉਹਨਾਂ ਨੂੰ, ਤੇ ਫਿਰ ਜਾਪ ਕਰਦੇ ਰਹਿੰਦੇ ਹੈ ਗੁਣਾਂ ਦੇ ਤਾਸ ਪਾਤਰ ਰੂਪ ਖਜ਼ਾਨੇ ਰੂਪ ਪਰਮੇਸ਼ਰ ਦਾ।
ਖੇਲਹਿ ਬਿਗਸਹਿ ਆਨੰਦ ਸਿਉ,
ਮੇਰੇ ਵਾਹਿਗੁਰੂ ਦੇ ਨਾਲ ਸਰਗੁਣ ਸਰੂਪ ਧਾਰ ਕੇ ਮਹਾਰਾਜ ਉਹਨਾਂ ਨੂੰ ਦਰਸ਼ਨ ਦਿੰਦੇ ਹੈ, ਉਹ ਸਮਾਧ ਵਿੱਚ ਲੀਨ ਹੋ ਕੇ ਵੀ ਪ੍ਰਤੱਖ ਹੋ ਕੇ ਵੀ ਭਗਤਾਂ ਜਨਾਂ ਨਾਲ ਖੇਲਦੇ ਹੈ, ਭਗਤ ਜਨ ਉਸ ਪਰਮੇਸ਼ਰ ਦੇ ਨਾਲ ਪ੍ਰੇਮ ਦੀਆਂ ਖੇਲਾਂ ਖੇਲਦੇ। ਜੇ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਤਾਂ ਤਲੀ ਗਲੀ ਮੇਰੀ ਆਓ, ਬਿਗਸੇ ਪ੍ਰੇਮ ਦੀ ਖੇਲ ਵੀ ਬਿਗਸਦੇ ਖਿੜਦੇ ਹਨ ਗੇ ਚਿੱਤ ਉਹਨਾਂ ਦੇ,
ਜਾ ਕਹੋ
ਹੋ ਸਿਓ ਸਰੂਪ ਦੇ ਆਨੰਦ ਦੇ ਸਮੇਤ ਹਨ।
ਜਾ ਕਹੋ ਹੋਤ ਕਿਰਪਾ,
ਜਿਨ੍ਹਾਂ ਦੇ ਅੰਦਰ ਸੱਚੇ ਪਾਤਸ਼ਾਹ ਕਿਰਪਾਲੂ ਹੁੰਦੇ ਹੈ ਉਹਨਾਂ ਨੂੰ ਇਹ ਸਾਰੇ ਗੁਣ ਪ੍ਰਾਪਤ ਹੁੰਦੇ ਹਨ।
ਸਦੀਵ ਗਨੀਵ ਸੁਹਾਵਨੇ,
ਜਿਹੜੇ ਮਹਾਰਾਜ ਦੇ ਪਿਆਰੇ ਸਾਰੀ ਤੁਕ ਪੜੋ,
ਰਾਮ ਨਾਮ ਧਨ ਮਾਨ,
ਜਿਨ੍ਹਾਂ ਦੇ ਪਾਸ ਰਾਮ ਪਰਮੇਸ਼ਰ ਦਾ ਨਾਮ ਧਨ ਹੈ ਰੋਕੜੀ,
ਰਾਮ ਨਾਮ ਗ੍ਰਹਿ ਮਾਲ,
ਜਿਹਦੇ ਗ੍ਰਹਿ ਘਰ ਦੇ ਵਿੱਚ ਸਾਧ ਸਿੰਘ ਜੀ, ਰਾਮ ਦਾ ਨਾਮ ਇਹ ਮਾਲ ਹੈ, ਮਾਲ ਹੁੰਦੇ ਹਾਥੀ ਘੋੜੇ ਆਦਿਕ, ਇੱਧਰ ਹਾਥੀ ਹੈ ਜਿਹੜੇ ਪਰਮੇਸ਼ੁਰ ਦਾ ਨਿਧਿਆਸਨ ਕਰਨਾ ਹੈ ਹਾਥੀਆਂ ਦੀ ਸਵਾਰੀ ਹੈ, ਅਤੇ ਜਿਹੜਾ ਸਰਵਣ ਕਰਨਾ ਹੈ ਘੋੜਿਆਂ ਦੀ ਸਵਾਰੀ ਹੈ। ਇਹ ਜਿਨ੍ਹਾਂ ਦੇ ਘਰ ਦੇ ਵਿੱਚ ਨਿਧਿਆਸਨ ਰੂਪ ਹਾਥੀ ਹਨਗੇ ਅਤੇ ਘਰ ਦੇ ਵਿੱਚ ਅਤੇ ਸੁਖ ਪਾਲਕੀਆਂ ਹਨ ਲਿਵ ਰੂਪ, ਇਸੇ ਪ੍ਰਕਾਰ ਤਤਨ ਰਸਨ ਰੂਪ ਸੁਖ ਪਾਲਕੀਆਂ ਹਨ, ਸਰਵਣ ਮਨਨ ਰੂਪੀ ਘੋੜੇ ਹਨ, ਐਸਾ ਰਾਮ ਦਾ ਨਾਮ ਜਿਨ੍ਹਾਂ ਦੇ ਘਰ ਦੇ ਰੋਕੜੀ ਧਨ ਅਤੇ ਮਾਲ ਹੈ ਉਹ ਸਾਧ ਸੰਗਤ ਜੀ ਹਜ਼ੂਰ ਫਰਮਾਉਂਦੇ ਹਨ। ਸਦੀਵ ਗਨੀਵ ਸੁਹਾਵ, ਸਦੀਵ ਹਮੇਸ਼ਾ ਹੀ, ਗਨੀਵ ਧਨੀ ਹੈ ਉਹ ਸਦਾ ਧਨੀ ਸੋਹਦੇ ਹੈ, ਉਹਨਾਂ ਦਾ ਧਨ ਕਦੇ ਨਖੁੱਟ ਨਹੀਂ ਜਾਂਦਾ, ਕਦੇ ਕੰਗਾਲ ਨਹੀਂ ਹੁੰਦੇ ਹਨ ਉਹ।
ਰਾਮ ਨਾਮ ਗ੍ਰਹਿ ਮਾਲ,
ਜਿਨ੍ਹਾਂ ਦੇ ਗ੍ਰਹਿ ਹਿਰਦੇ ਦੇ ਰਾਮ ਨਾਮ ਰੂਪੀ ਮਾਲ ਹੈ, ਮਨ ਰਤਾ ਗੋਬਿੰਦ ਸਿੰਘ ਸਚ ਭੋਜਨ ਜੋੜੇ, ਪ੍ਰੀਤ ਲੱਗੀ ਹਰਨਾਮ ਸਿੰਘ ਹਸਤੀ ਘੋੜੇ,
ਖੇਦ ਨਾ ਦੁੱਖ ਨਾ ਡਾਨ ਤੇ,
ਉਹਨਾਂ ਨੂੰ ਸਾਧ ਸਿੰਘ ਜੀ ਕੋਈ ਖੇਦ ਦੁੱਖ ਨਹੀਂ ਦੇ ਸਕਦਾ, ਖਦੇੜ ਨਹੀਂ ਸਕਦਾ, ਜਿਵੇਂ ਕਿਸੇ ਨੂੰ ਅਕਾਰੀਏ ਖੇਦ ਦੇ ਦੇ ਕੇ ਦੁੱਖ ਦੇ ਦੇ ਕੇ ਦੁਖੀ ਕਰ ਦੇਣਾ, ਅੱਕ ਜਾਣਾ ਚਿੱਤ ਮੈਂ, ਕਿਉਂ ਖੇਦ ਨਹੀਂ ਉਹਨਾਂ ਨੂੰ ਹੁੰਦਾ ਇਸ ਲੋਕ ਵਿੱਚ ਤੇ ਦੁੱਖ ਨਹੀਂ ਹੁੰਦਾ ਪਰਲੋਕ ਵਿੱਚ ਨਾ ਜਮਦਾ ਦੰਡ ਹੁੰਦਾ ਉਹਨਾਂ ਤਾਈਂ ਕਿਸੇ ਪ੍ਰਕਾਰ ਦਾ ਲੋਕ ਦੰਡ ਦੇਵ ਦੰਡ ਪਿਤਰ ਦੰਡ ਰਾਜ ਦੰਡ ਆਦਿ ਕੋਈ ਦੰਡ ਨਹੀਂ ਹੈ ਉਹਨਾਂ ਨੂੰ
ਜਾ ਕਹੋ ਨਦਰ ਕਰੀ
ਜਿਨ੍ਹਾਂ ਵਿੱਚ ਮੇਰੇ ਵਾਹਿਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਸਾਧ ਸੰਗਤ ਜੀ
ਨਾਨਕ ਜੋ ਪ੍ਰਭ ਭਾਣਿਆ
ਸਤਿਗੁਰੂ ਜੀ ਕਹਿੰਦੇ ਜੋ ਵਾਹਿਗੁਰੂ ਨੂੰ ਭਾ ਗਏ ਹਨ
ਪੂਰੀ ਤਿਨਾ ਪਰੀ
ਉਹਨਾਂ ਦੀ ਪੂਰੀ ਭਗਤੀ ਪੈ ਗਈ ਹੈ ਪੂਰਨ ਕਮਾਈ ਪੈ ਗਈ ਹੈ ਪੂਰਨ ਪਰਮੇਸ਼ੁਰ ਵਿੱਚ ਅਭੇਦ ਹੋ ਗਏ ਹੈ।